अपनी समाधि विचों एहो जही हवा छड़, अपनी समाधि विचों बंदे नू जहान विच, बंदा ठुकरावे ना बंदे नू जहान विच, बंदा ठुकरावे ना एहो जही हवा छड़।
ਜਮਾਨਾ ਆਖੇ ਆਪਣਾ ਵਿਗਾਨਾ ਆਖੇ, ਇਹੋ ਦਰ ਜਿੱਥੇ ਨਾ ਕੋਈ ਬੈਰੀ ਨਾ ਵਿਗਾਨਾ ਏ। ਦਸਵੇਂ ਹਜ਼ੂਰ ਜੀ ਨੂੰ ਥਾਪਿਆ ਮਹਾਨ ਗੁਰੂ, ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖਜ਼ਾਨਾ ਏ। ਜੁਗੋ ਜੁਗ ਅਟਲ ਚਬਰ ਤੱਕ ਦੇ ਮਾਲਕ, ਨਾ ਬਣੀ ਕੇ ਬੋਹਿਤ ਸ਼ਬਦ ਅਵਤਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕੋ ਵਾਰ ਕਹਿਣ ਦੇ ਉੱਤੇ ਆਪੋ ਆਪਣੀ ਰਚਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਚਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਨਿਹਾਲ ਕੀਤਾ। ਔਰ ਕੁਛ ਸਮੇਂ ਵਾਸਤੇ ਆਪ ਰੱਬ ਸਰੂਪ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਜਿੰਨਾ ਕੁ ਸਮਾਂ ਮਿਲਿਆ ਉਹ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਚੱਲ ਰਹੀ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਵਿਚਾਰ ਚੱਲ ਰਹੀ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ, ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਇੱਕ ਯਤੀਮ ਬਾਲਕ ਪੜ ਕੇ ਵੱਡਾ ਹੋਇਆ ਜਿਹਦਾ ਨਾਂ ਹੈ ਪੈਂਦੇ ਖਾਂ। ਪੈਂਦੇ ਖਾਂ ਗੁਰੂ ਘਰ ਦੇ ਵਿੱਚ ਪਲਿਆ, ਐਡਾ ਬਲਵਾਨ ਯੋਧਾ ਹੋਇਆ ਜਿਹਦੇ ਡੌਲਿਆਂ ਦੇ ਵਿੱਚ, ਬਾਹਾਂ ਦੇ ਵਿੱਚ ਇੰਨੀ ਤਾਕਤ, ਇੱਕ ਨਾਰੀਅਲ ਨੂੰ ਲੈ ਕੇ ਆਪਣੇ ਦੋਨਾਂ ਹੱਥਾਂ ਦੇ ਵਿੱਚ ਲੈ ਕੇ ਘੁੱਟ ਕੇ ਉਹ ਭੰਨ ਕੇ ਰੱਖ ਦਿੰਦਾ। ਉਹ ਪੈਂਦੇ ਖਾਂ ਜਰਨੈਲ ਜਿਹਦਾ ਜ਼ੋਰ ਕਰਾਉਣ ਵਾਸਤੇ ਚਾਰ ਚਾਰ ਪੰਜ ਪੰਜ ਨੇ ਉਹ ਨਾਲ ਲੱਗਣਾ ਤਾਂ ਉਹਦਾ ਜ਼ੋਰ ਹੋਣਾ। ਕੇਵਲ ਤਾਂ ਕੇਵਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਦਾ ਜ਼ੋਰ ਕਰਾਉਣ ਵਾਸਤੇ ਇੱਕੋ ਇੱਕ ਜਰਨੈਲ ਸੀ ਪੈਂਦੇ ਖਾਂ ਜਿਹੜਾ ਗੁਰੂ ਮਹਾਰਾਜ ਦੇ ਮੁਕਾਬਲੇ ਦਾ ਸੀ, ਉਹਨਾਂ ਦੇ ਨਾਲ ਉਹਨਾਂ ਦਾ ਜ਼ੋਰ ਕਰਵਾ ਸਕਦਾ ਸੀ। ਇੰਨਾ ਬਲਵਾਨ ਪਰ ਮਨ ਦੇ ਵਿੱਚ ਹਉਮੈ ਪੈਦਾ ਹੋਈ, ਹੰਕਾਰ ਦੇ ਨਾਲ ਗਲ ਤੱਕ ਭਰਿਆ। ਗੁਰੂ ਨਾਨਕ ਦੇ ਘਰ ਦੇ ਖਿਲਾਫ ਉਸ ਨੇ ਜਦੋਂ ਭੱਦੇ ਸ਼ਬਦ ਆਖੇ ਤਾਂ ਗੁਰ ਕੀ ਨਿੰਦਾ ਸੁਣੇ ਨਾ ਕਾਨ, ਬਹਾਦਰ ਵਿਧੀ ਚੰਦਰੇ ਫੜ ਕੇ ਉਸ ਨੂੰ ਗੁਲਾਮੇ ਤੋਂ ਉਹਦੇ ਦੋ ਤਿੰਨ ਧੌਣ 'ਚ ਮਾਰੇ ਹੂਰੇ, ਉਹਨੂੰ ਧੱਕੇ ਮਾਰ ਕੇ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਤਾਂ ਪੈਂਦੇ ਖਾਂ ਸੜਕੇ ਕੋਲੇ ਹੋਇਆ, ਆਪਣੇ ਘਰ ਦੇ ਵਿੱਚ ਗਿਆ। ਵੱਡੇ ਮੀਰ ਆਪਣੇ ਘਰ ਦੇ ਵਿੱਚ ਜਾ ਕੇ ਉਸ ਨੇ ਆਪਣੀ ਸਾਰੀ ਹੱਡ ਬੀਤੀ ਆਪਣੇ ਜਵਾਈ ਉਸਮਾਨ ਖਾਨ ਨੂੰ ਦੱਸਣੀ ਕੀਤੀ। ਉਹਨੇ ਆਪਣੇ ਸਰੀਕੇ ਕਬੀਲੇ ਦੇ ਜਿੰਨੇ ਪਠਾਨ ਸਨ ਸਾਰਿਆਂ ਨੂੰ ਇਕੱਤਰ ਕਰਕੇ ਉਹ ਪਹੁੰਚਿਆ ਜਲੰਧਰ ਦੇ ਸੂਬੇਦਾਰ ਕੁਤਬ ਖਾਨ ਦੇ ਕੋਲ ਪਹੁੰਚਿਆ। ਉਸ ਨੂੰ ਜਾ ਕੇ ਦੱਸਣਾ ਕੀਤਾ ਕਿ ਗੁਰੂ ਮਹਾਰਾਜ ਨੇ ਮੇਰੇ ਨਾਲ ਬੜਾ ਅਨਿਆਏ ਕੀਤਾ, ਮੇਰੇ ਨਾਲ ਬੜਾ ਧੱਕਾ ਕੀਤਾ, ਮੈਨੂੰ ਧੱਕੇ ਮਾਰ ਕੇ ਮੇਰੀ ਬੇਇੱਜ਼ਤੀ ਕਰਕੇ ਗੁਰੂ ਮਹਾਰਾਜ ਦੇ ਸਿੱਖਾਂ ਨੇ ਮੈਨੂੰ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਜਲੰਧਰ ਦੇ ਸੂਬੇ ਕੁਤਬ ਖਾਨ ਨੂੰ ਆਖਣ ਲੱਗਿਆ ਕਿ ਤੁਹਾਡੀ ਲਾਹੌਰ ਦਰਬਾਰ ਤੱਕ ਪਹੁੰਚ ਹੈ, ਕਿਰਪਾ ਕਰਕੇ ਮੇਰੇ ਨਾਲ ਚੱਲੋ, ਮੈਂ ਲਾਹੌਰ ਦਰਬਾਰ ਦੇ ਵਿੱਚ ਆਪਣੀ ਫਰਿਆਦ ਲੈ ਕੇ ਪੁਕਾਰ ਲੈ ਕੇ ਜਾਣਾ ਚਾਹੁੰਦਾ। ਤਾਂ ਜਲੰਧਰ ਦਾ ਸੂਬੇਦਾਰ ਕੁਤਬ ਖਾਨ ਵੀ ਪੈਂਦੇ ਖਾਂ ਦੇ ਨਾਲ ਤੁਰਿਆ। ਇਹ ਆਪਣਾ ਪੰਧ ਮੁਕਾਉਂਦੇ ਹੋਏ ਲਾਹੌਰ ਦੀ ਧਰਤੀ ਉੱਤੇ ਪਹੁੰਚੇ। ਇਹਨਾਂ ਨੇ ਸ਼ਾਹਜਹਾਂ ਦੇ ਕੋਲੋਂ ਕੁਝ ਸਮਾਂ ਮੰਗਿਆ। ਜਦੋਂ ਇਹਨਾਂ ਨੂੰ ਦਰਬਾਰ ਦੇ ਵਿੱਚ ਜਾਣ ਦਾ ਸਮਾਂ ਮਿਲਿਆ ਪੈਂਦੇ ਖਾਂ ਨੂੰ, ਜਾਂਦਿਆਂ ਸਾਰ ਸ਼ਾਹਜਹਾਂ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ, ਪੈਰਾਂ ਦੇ ਵਿੱਚ ਡਿੱਗਿਆ, ਧਾਹਾਂ ਮਾਰ ਮਾਰ ਕੇ ਰੋਣ ਲੱਗਿਆ। ਤਾਂ ਸ਼ਾਹਜਹਾਂ ਨੇ ਕਹਿਣਾ ਕੀਤਾ ਇਹ ਕੌਣ ਹੈ, ਇਹਦੇ ਉੱਤੇ ਕੀ ਵਕਤ ਪੈ ਗਿਆ, ਇਹ ਕਿਉਂ ਦਰਬਾਰ ਦੇ ਵਿੱਚ ਰੋ ਰਿਹਾ। ਤਾਂ ਉਸੇ ਸਮੇਂ ਜਲੰਧਰ ਦੇ ਸੂਬੇ ਕੁਤਬ ਖਾਂ ਨੇ ਦੱਸਣਾ ਕੀਤਾ ਕਿ ਬਾਦਸ਼ਾਹ ਇਹ ਪੈਂਦੇ ਖਾਂ ਜਿਹੜਾ ਸਿੱਖਾਂ ਦੇ ਸਹਿਵੇਂ ਗੁਰੂ ਗੁਰੂ ਹਰਗੋਬਿੰਦ ਦੀ ਫੌਜ ਦਾ ਵੱਡਾ ਜਰਨੈਲ ਹੈ। ਜਦੋਂ ਉਸ ਨੇ ਦੱਸਣਾ ਕੀਤਾ ਉਸ ਤੋਂ ਉਪਰੰਤ ਪੈਂਦੇ ਖਾਂ ਸ਼ਾਹਜਹਾਂ ਦੇ ਦਰਬਾਰ ਦੇ ਵਿੱਚ ਆਪਣੀ ਹੱਡ ਬੀਤੀ। ਆਪ ਦੱਸਣ ਲੱਗਿਆ, ਪਹਿਲਾਂ ਆਖਣ ਲੱਗਿਆ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ, ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ। ਮੈਂ ਇੱਕ ਕਾਪਣਾ ਦੇ ਕਹਿਣੇ ਲੱਗ ਕੇ ਮੈਂ ਆਪਣੇ ਭਰਾਵਾਂ ਦੇ ਨਾਲ ਜੰਗਾਂ ਲੜਦਾ ਰਿਹਾ। ਤਾਂ ਪੈਂਦੇ ਖਾਂ ਨੇ ਦੱਸਣਾ ਕੀਤਾ ਕਿ ਜਿਸ ਸਮੇਂ ਲਾਹੌਰ ਦਰਬਾਰ ਦੇ ਵੱਲੋਂ 7000 ਫੌਜ ਲੈ ਕੇ ਮੁਖਲਿਸ ਖਾਨ ਅੰਮ੍ਰਿਤਸਰ ਦੀ ਧਰਤੀ ਉੱਤੇ ਵਧਿਆ, ਪਹਿਲੀ ਜੰਗ ਹੋਈ। ਉਸ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੀਆਂ ਫੌਜਾਂ ਦਾ ਜਰਨੈਲ ਮਹੀ ਸੀ। ਮਹੀ ਮੁਖਲਿਸ ਖਾਨ ਨੂੰ ਹਾਰ ਦਾ ਮੂੰਹ ਵੇਖਣ ਉੱਤੇ ਮਜਬੂਰ ਕੀਤਾ ਮੇਰੇ ਮੂਹਰੇ। ਲਾਹੌਰ ਦਰਬਾਰ ਦੀਆਂ ਫੌਜਾਂ 7000 ਫੌਜਾਂ ਟਿਕ ਨਾ ਸਕੀਆਂ ਤੇ ਪੈਂਦੇ ਖਾਂ ਆਖਣ ਲੱਗਿਆ। ਫਿਰ ਜਦੋਂ ਦੂਸਰੀ ਜੰਗ ਹੋਈ, ਰਹੇਲੇ ਪਿੰਡ ਬਿਆਸ ਦੇ ਨੇੜੇ ਜਲੰਧਰ ਦੇ ਫੌਜਦਾਰ ਦੇ ਨਾਲ ਜੰਗ ਹੋਈ। ਉਸ ਜੰਗ ਦੇ ਵਿੱਚ ਵੀ ਮੈਂ ਹੀ ਆਗੂ ਹੋ ਕੇ ਲੜਿਆ ਤੇ ਲਾਹੌਰ ਦਰਬਾਰ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਜਦੋਂ ਤੀਸਰੀ ਜੰਗ ਹੋਈ, ਕਾਂਗੜੇ ਨਥਾਣੇ ਦੀ ਢਾਬ ਦੇ ਉੱਤੇ, ਉਸ ਜੰਗ ਦੇ ਵਿੱਚ ਲਲਾ ਵੇਗ, ਸਮਸ ਵੇਗ, ਕਾਬਲੀ ਵੇਗ ਜਦੋਂ 35000 ਫੌਜ ਚੜ ਕੇ ਲੈ ਕੇ ਗਏ ਤਾਂ ਉਹਨਾਂ ਫੌਜਾਂ ਨੂੰ ਵੀ ਹਾਰ ਦਾ ਮੂੰਹ ਵਿਖਾਉਣ ਵਾਲਾ ਮੈਂ ਹੀ ਪੈਂਦੇ ਖਾਂ ਸੀ। ਮੈਨੂੰ ਇਸ ਗੱਲ ਦੀ ਮਾਫੀ ਦਿੱਤੀ ਜਾਵੇ, ਮੈਂ ਆਪਣਿਆਂ ਦੇ ਖਿਲਾਫ ਉਹਨਾਂ ਕਾਪਰਾਂ ਦੇ ਨਾਲ ਰਲ ਕੇ ਲੜਦਾ ਰਿਹਾ, ਮੇਰੇ ਗੁਨਾਹ ਨੂੰ ਮਾਫ ਕਰ ਦਿੱਤਾ ਜਾਵੇ। ਤੇ ਅੱਗੋਂ ਆਖਣ ਲੱਗਿਆ, ਜਿਨ੍ਹਾਂ ਦੇ ਉੱਤੇ ਮੇਰੇ ਬੜੇ ਅਹਿਸਾਨ ਨੇ ਗੁਰੂ ਮਹਾਰਾਜ ਉੱਤੇ, ਉਹਨਾਂ ਨੇ ਮੇਰੀਆਂ ਬਹਾਦਰੀਆਂ ਦਾ ਮੁੱਲ ਉਤਾਰਿਆ, ਮੈਨੂੰ ਆਪਣੇ ਦਰਬਾਰ ਦੇ ਵਿੱਚੋਂ, ਆਪਣੇ ਚੇਲਿਆਂ ਦੇ ਕੋਲੋਂ, ਆਪਣੇ ਸਿੱਖਾਂ ਦੇ ਕੋਲੋਂ ਧੱਕੇ ਮਰਵਾ ਕੇ ਬਾਹਰ ਕੱਢਿਆ ਅਤੇ ਮੇਰੀ ਲਗਾਤਾਰ ਕਈ ਮਹੀਨਿਆਂ ਦੀ ਤਨਖਾਹ ਦੱਬ ਲਈ, ਉਹ ਨਹੀਂ ਦਿੱਤੀ। ਜਦੋਂ ਮੈਂ ਉਹਨਾਂ ਨੂੰ ਇਹ ਅਕਲ ਆਖੀ ਕਿ ਮੈਂ ਲਾਹੌਰ ਦਰਬਾਰ ਦੇ ਕੋਲ ਜਾਵਾਂਗਾ ਤਾਂ ਅੱਗੋਂ ਉਹਨਾਂ ਨੇ ਕਹਿਣਾ ਕੀਤਾ ਕਿ ਲਾਹੌਰ ਦਰਬਾਰ ਦੀਆਂ ਫੌਜਾਂ 3 ਵਾਰ ਪਹਿਲਾਂ ਚੜ ਕੇ ਆਈਆਂ ਤਾਂ ਉਹਨਾਂ ਨੇ ਗੁਰੂ ਦਰਬਾਰ ਦਾ ਕੀ ਵਿਗਾੜ ਲਿਆ, ਜਾਂ ਜਿੱਥੇ ਮਰਜ਼ੀ ਜਾ ਕੇ ਸਾਡੀ ਸ਼ਿਕਾਇਤ ਲਾ। ਨਾਲ ਆਖਣ ਲੱਗਿਆ, ਪੈਂਦੇ ਖਾਂ ਉਹ ਆਪਣੇ ਆਪ ਦੇ ਵਿੱਚ ਸਿਵਾ ਗੁਰੂ ਕਹਾਉਂਦਾ, ਉਹ ਵੱਖਰਾ ਤਖ਼ਤ ਲਾਉਂਦਾ, ਉਹ ਸਿਰ ਦੇ ਉੱਤੇ ਕਣਗੀ ਸਜਾਉਂਦਾ, ਉਹ ਰਾਜਿਆਂ ਨਾਲ ਦੇ ਬਸਤਰ ਪਹਿਨਦਾ, ਉਹਨੇ 2 ਤਲਵਾਰਾਂ ਪਹਿਨੀਆਂ ਨੇ, ਆਪਣੇ ਆਪ ਦੇ ਵਿੱਚ ਸੱਚਾ ਪਾਤਸ਼ਾਹ ਕਹਾਉਂਦਾ। ਉਹ ਦਿਨ ਦੂਰ ਨਹੀਂ ਜੇਕਰ ਉਸ ਦੀ ਬਲਦੀ ਹੋਈ ਜਵਾਲਾ ਨੂੰ ਨਾ ਠੱਲ ਪਾਈ ਗਈ, ਉਹ ਦਿਨ ਦੂਰ ਨਹੀਂ ਜਦੋਂ ਲਾਹੌਰ ਦਰਬਾਰ ਦੇ ਉੱਤੇ ਉਹ ਕਾਬਜ਼ ਹੋ ਜਾਣਗੇ। ਗੁਰੂ ਨਾਨਕ ਦੇ ਘਰ ਦੇ ਬਾਬਤ ਜੋ ਕੁਝ ਪੈਂਦਾ ਖਾਂ ਸ਼ਾਹਜਹਾਂ ਦੇ ਦਰਬਾਰ ਦੇ ਵਿੱਚ ਜਾ ਕੇ ਕਹਿ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ, ਬਲਵੰਤ ਸਿੰਘ ਅਰਪਾਲੋ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਜਾਣੂ ਕਰਵਾ ਰਿਹਾ। ਆਖਣ ਲੱਗਿਆ ਗੁਰੂ ਹਰਗੋਬਿੰਦ ਦੇ ਮਨ ਦੇ ਵਿੱਚ ਉਹਨਾਂ ਦੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਦੀ ਭਾਵਨਾ, ਇਸ ਕਰਕੇ ਉਹਨਾਂ ਨੇ ਆਪਣੇ ਨਾਲ ਆਪਣੀਆਂ ਫੌਜਾਂ ਤਿਆਰ ਕੀਤੀਆਂ ਨੇ। ਪੈਂਦੇ ਕੰਨ ਆਖਣ ਲੱਗਿਆ ਉਹਨਾਂ ਨੇ ਲਾਹੌਰ ਦਰਬਾਰ ਨੂੰ ਬੜਾ ਮਾੜਾ ਆਖਿਆ। ਜਦੋਂ ਇਹ ਗੱਲਾਂ ਆਖੀਆਂ ਤਾਂ ਸ਼ਾਹਜਹਾਨ ਉੱਠ ਕੇ ਖੜਾ ਹੋਇਆ, ਭਰੇ ਦਰਬਾਰ ਦੇ ਵਿੱਚ ਆਪਣੇ ਜਰਨੈਲਾਂ ਨੂੰ ਆਖਣ ਲੱਗਿਆ, ਤੁਹਾਡੇ ਵਿੱਚ ਹੈ ਕੋਈ ਸੂਰਮਾ, ਉੱਠ ਕੇ ਖੜਾ ਹੋਵੋ, ਜਿਹੜਾ ਹਰਗੋਬਿੰਦ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਕੇ ਮੇਰੇ ਕੋਲ ਲਾਹੌਰ ਦਰਬਾਰ ਦੇ ਵਿੱਚ ਲੈ ਕੇ ਆਵੇ। ਜਦੋਂ ਉਹਨੇ ਇਹ ਵਚਨ ਆਖੇ, ਇਹ ਲਫ਼ਜ਼ ਆਖੇ ਤਾਂ ਲਾਹੌਰ ਦਰਬਾਰ ਦੇ ਵਿੱਚ ਸਨਾਟਾ ਸਾ ਗਿਆ। ਜਿੰਨੇ ਜਰਨੈਲ ਬੈਠੇ ਕਿਸੇ ਦਾ ਹੌਸਲਾ ਨਾ ਪਿਆ ਉੱਠ ਕੇ ਖੜਾ ਹੋਣ ਨੂੰ ਕਿ ਗੁਰੂ ਮਹਾਰਾਜ ਦੇ ਨਾਲ ਜੰਗ ਕਰਨ ਵਾਸਤੇ ਮੈਂ ਜਾਵਾਂਗਾ। ਉਹਨੇ ਦੂਸਰੀ ਵਾਰ ਫਿਰ ਉਹਨਾਂ ਨੂੰ ਗਰਜ ਕੇ ਆਖਿਆ ਤਾਂ ਜਿਹੜਾ ਵੀ ਜਰਨੈਲ ਮਨ ਦੇ ਵਿੱਚ ਉੱਠਣ ਦਾ ਹੌਸਲਾ ਕਰਦਾ ਉਹ ਸੋਚਣ ਦੇ ਉੱਤੇ ਮਜਬੂਰ ਹੋ ਜਾਂਦਾ ਕਿ ਲੀਲਾ ਵੇਗ ਚੜ੍ਹ ਕੇ ਗਿਆ, ਉਹ ਵਾਪਸ ਮੁੜ ਕੇ ਨਹੀਂ ਆਇਆ, ਸਮਸ ਵੇਗ ਗਿਆ, ਕਾਬਲੀ ਵੇਗ ਗਿਆ, ਜਿਹੜੇ ਜਿਹੜੇ ਵੀ ਜਰਨੈਲ ਚੜ੍ਹ ਕੇ ਗਏ ਉਹ ਗੁਰੂ ਦੇ ਕੋਲੋਂ ਵਾਪਸ ਮੁੜ ਕੇ ਨਹੀਂ ਆਏ, ਗੁਰੂ ਦੇ ਸਿੱਖਾਂ ਦੇ ਕੋਲੋਂ ਵਾਪਸ ਮੁੜ ਕੇ ਨਹੀਂ ਆਏ। ਹੁਣ ਕਿਸੇ ਦਾ ਹੌਸਲਾ ਨਹੀਂ ਪੈਂਦਾ। ਉਹਨੇ ਤੀਜੀ ਵਾਰ ਗਰਜਵੀਂ ਆਵਾਜ਼ ਵਿੱਚ ਫਿਰ ਆਖਿਆ ਕਿ ਤੁਹਾਡੀ ਮਰਦਾਨਗੀ ਖਤਮ ਹੋ ਗਈ, ਤੁਸੀਂ ਰਾਜਪੂਤ ਹੋ, ਅੱਜ ਤੁਹਾਡੀ ਮਰਦਾਨਗੀ ਕਿੱਥੇ ਗਈ, ਪਠਾਣ ਹੋ, ਅੱਜ ਤੁਹਾਡੀ ਮਰਦਾਨਗੀ ਕਿੱਥੇ ਗਈ। ਤਾਂ ਜਦੋਂ ਤੀਸਰੀ ਵਾਰ ਆਖਿਆ ਤਾਂ ਉਹ ਸਮੇਂ ਲਾਹੌਰ ਦਰਬਾਰ ਦੇ ਵਿੱਚੋਂ ਕਾਲੇ ਖਾਂ ਉੱਠ ਕੇ ਖੜਾ ਹੋਇਆ। ਉਹਨੇ ਹੌਸਲਾ ਕੀਤਾ, ਉਹਨੇ ਆਪਣੇ ਮਨ ਦੇ ਨਾਲ ਸੋਚਣਾ ਕੀਤਾ ਕਿ ਜਿੱਥੇ ਗੁਰੂ ਹਰਗੋਬਿੰਦ ਨੇ ਪਹਿਲੀ ਜੰਗ ਦੇ ਵਿੱਚ ਅੰਮ੍ਰਿਤਸਰ ਦੀ ਜੰਗ ਦੇ ਵਿੱਚ ਮੇਰੇ ਵੱਡੇ ਭਰਾ ਮੁਖਲਿਸ ਖਾਨ ਨੂੰ ਮੌਤ ਦੇ ਘਾਟ ਉਤਾਰਿਆ, ਅੱਜ ਲਾਹੌਰ ਦਰਬਾਰ ਦੀ ਮਦਦ ਦੇ ਨਾਲ ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਲਵਾਂਗਾ ਅਤੇ ਹਰਗੋਬਿੰਦ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਦੇ ਵਿੱਚ ਲੈ ਕੇ ਆਵਾਂਗਾ ਅਤੇ ਲਾਹੌਰ ਦਰਬਾਰ ਦੇ ਕੋਲੋਂ ਇਨਾਮ ਪ੍ਰਾਪਤ ਕਰਾਂਗਾ, ਲਾਹੌਰ ਦਰਬਾਰ ਦੇ ਕੋਲੋਂ ਜੰਗੀਰਾ ਹਾਸਲ ਕਰਾਂਗਾ। ਇਹ ਭਾਵਨਾ ਲੈ ਕੇ ਉੱਠ ਕੇ ਖੜਾ ਹੋਇਆ ਤਾਂ ਸ਼ਾਹਜਹਾਨ ਨੇ ਕਹਿਣਾ ਕੀਤਾ, ਕਾਲੇ ਖਾਂ ਤੂੰ ਲਾਹੌਰ ਦਰਬਾਰ ਦੇ ਕੋਲੋਂ ਕਿਹੜੀ ਮਦਦ ਚਾਹੁੰਦਾ। ਤਾਂ ਉਸਨੇ ਭਰੇ ਦਰਬਾਰ ਦੇ ਵਿੱਚ ਆਖਿਆ ਮੈਨੂੰ ਲਾਹੌਰ ਦਰਬਾਰ ਦੇ ਵੱਲੋਂ 50,000 ਫੌਜ ਦਿੱਤੀ ਜਾਵੇ, ਲੈ ਕੇ ਸਾਈ ਫੌਜ ਅਤੇ ਵੱਡੀ ਗਿਣਤੀ ਵਿੱਚ ਅਸਲਾ ਦਿੱਤਾ ਜਾਵੇ। ਅੱਜ ਲਾਹੌਰ ਦਰਬਾਰ ਦੇ ਵਿੱਚ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਵਿਚਾਰਾਂ ਹੋਣ ਲੱਗੀਆਂ, ਮੀਟਿੰਗ ਹੋਣ ਲੱਗੀ, ਤਾਂ ਉਸੇ ਸਮੇਂ ਪੈਂਦੇ ਖਾਂ ਨੇ ਕਹਿਣਾ ਕੀਤਾ ਕਿ ਆਪਾਂ ਪੰਜ ਵੱਡੇ ਜਰਨੈਲ ਕਰਤਾਰਪੁਰ ਦੀ ਧਰਤੀ ਉੱਤੇ ਚੜ੍ਹ ਕੇ ਜਾਵਾਂਗੇ। ਮੈਂ ਜਾਣਦਾ ਕਿ ਉਹਨਾਂ ਦੇ ਵਿੱਚ ਕਿਹੜੇ ਬਹਾਦਰ ਨੇ ਗੁਰੂ ਦੇ ਕੋਲ, ਕਿਹੜੇ ਸੂਰਮੇ ਨੇ, ਉਹ ਤਾਂ ਕੇਵਲ ਹੱਥਾਂ ਵਿੱਚ ਫੜ ਕੇ ਮਾਲਾ ਪੇਰਨ ਵਾਲੇ ਨੇ, ਉਹ ਮੈਦਾਨੇ ਜੰਗ ਦੇ ਅੰਦਰ ਤੇਗਾਂ ਪਾਉਣ ਵਾਲੇ ਨਹੀਂ। ਜੇਕਰ ਜੰਗਾਂ ਦੇ ਵਿੱਚ ਜਿੱਤ ਹੋਈ ਤਾਂ ਮੇਰੇ ਕਾਰਨ ਹੋਈ, ਜੰਗਾਂ ਜਿੱਤਣ ਵਾਲਾ ਮੈਂ ਹੀ ਸੀ, ਉਹ ਤਾਂ ਆਪਣੇ ਆਟੇ ਦੇ ਵਿੱਚ ਲੂਣ ਵੀ ਨਹੀਂ, ਆਪਣੇ ਪੰਜਾਂ ਦੇ ਮੁਕਾਬਲੇ ਕੋਈ ਨਹੀਂ। ਅੱਜ ਲਾਹੌਰ ਦਰਬਾਰ ਦੇ ਵਿੱਚੋਂ ਕਰਕੇ ਵਿਚਾਰ ਪੰਜ ਜਰਨੈਲ ਤੁਰੇ, ਕਾਲੇ ਖਾਂ, ਪੈਂਦੇ ਖਾਂ, ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ, ਜਲੰਧਰ ਦਾ ਸੂਬੇਦਾਰ ਕੁਤਬ ਖਾਂ ਅਤੇ ਲਾਹੌਰ ਦਾ ਜਰਨੈਲ ਅਨਵਰ ਖਾਨ। ਜਦੋਂ 50,000 ਦੀ ਫੌਜ ਦੀ ਮਦਦ ਲਾਹੌਰ ਦਰਬਾਰ ਦੇ ਵੱਲੋਂ ਮਿਲੀ ਤਾਂ ਜਲੰਧਰ ਦੇ ਸੂਬੇਦਾਰ ਕੁਤਬ ਖਾਂ ਨੇ ਕਹਿਣਾ ਕੀਤਾ ਕਿ 5,000 ਦੇ ਲਗਭਗ ਫੌਜ ਮੇਰੀ ਆਪਣੀ ਹੈ। ਉਹਨੇ ਆਪਣੀ ਫੌਜ ਨਾਲ ਲਈ ਤਾਂ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਵੱਲ ਨੂੰ ਵਧੇ ਤੁਰੇ ਆ ਰਹੇ ਨੇ, ਜਾ ਅਲੀ ਦੇ ਨਾਰੇ ਲਾਉਂਦੇ। ਜਦੋਂ ਉਹਨਾਂ ਨੇ ਬਿਆਸ ਦਰਿਆ ਨੂੰ ਪਾਰ ਕੀਤਾ ਤਾਂ ਰਾਹ ਦੇ ਵਿੱਚ ਪੜਾਅ ਕੀਤਾ, ਪੜਾਅ ਕਰਕੇ ਅੱਜ ਫਿਰ ਇੱਕ ਦਰਬਾਰ ਲਗਾ ਕੇ ਪੈਂਦੇ ਖਾਂ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਜਿਉਂ ਬਿਉਂਤਾ ਬਣਾ ਰਿਹਾ, ਉਹ ਪੈਂਦੇ ਖਾਂ ਜਿਹੜਾ ਜਤੀਮ ਹੁੰਦੇ ਕਿਸੇ ਘਰਦੇ ਨੇ ਨਾਂ ਝੱਲਿਆ, ਮਾਤਾ ਪਿਤਾ ਤੋਂ ਵਾਂਝਾ ਹੋ ਗਿਆ, ਗੁਰੂ ਨਾਨਕ ਦੇ ਘਰ ਦੇ ਵਿੱਚ ਪਲ ਕੇ ਵੱਡਾ ਹੋਇਆ, ਅੱਜ ਜਿਹੜਾ ਪੁੱਤਾਂ ਦੇ ਵਾਂਗ ਪਾਲਿਆ, ਪੈਂਦੇ ਖਾਂ ਅਕਿਰਤ ਘਰ ਬਣਿਆ, ਅੱਜ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਉੱਤੇ ਚੜ੍ਹਾਈ ਕਰਕੇ ਆਉਣ ਦੇ ਬਾਬਤ ਜਿਵੇਂ ਬਿਉਂਤਾ ਬਣਾ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ।
ਪਾਲਿਆ ਸੀ ਬਣ ਗਿਆ ਬੈਰੀ।
ਜਿਹਨੂੰ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਹੱਥੀਂ ਤੇਗ ਬਾਉਣੀ ਸਿਖਾਈ, ਜਿਹਨੂੰ ਗੁਰੂ ਮਹਾਰਾਜ ਨੇ ਆਪਣੇ ਹੱਥੀਂ ਘੋੜ ਸਵਾਰੀ ਸਿਖਾਈ, ਜਿਹਨੂੰ ਗੁਰੂ ਮਹਾਰਾਜ ਨੇ ਆਪਣੇ ਹੱਥੀਂ ਗ੍ਰਿਹਸਥ ਮਾਰਗ ਦੇ ਵਿੱਚ ਪਾਇਆ, ਜਿਹਦਾ ਵਿਆਹ ਕੀਤਾ, ਇੱਕ ਪੁੱਤਾਂ ਦੇ ਵਾਂਗ ਪਾਲ ਕੇ, ਜੋ ਇੱਕ ਪਿਤਾ ਦੇ ਸਾਰੇ ਫਰਜ਼ ਬਣਦੇ ਨੇ, ਪਿਤਾ ਵਾਲੇ ਫਰਜ਼ ਪੂਰੇ ਕੀਤੇ, ਆਖਿਰਕਾਰ ਉਹ ਪੈਂਦੇ ਖਾਂ ਅਕਿਰਤ ਘਰ ਨਿਕਲਿਆ, ਝੂਠ ਬੋਲਿਆ, ਝੂਠ ਬੋਲਣ ਦੇ ਕਾਰਨ ਹੰਕਾਰ ਦੇ ਵਿੱਚ ਆਇਆ। ਹੰਕਾਰ ਦੇ ਵਿੱਚ ਆ ਕੇ ਉਸਨੇ ਗੁਰੂ ਦੇ ਘਰ ਦੇ ਬਾਬਤ ਜਦੋਂ ਭੱਦੇ ਸ਼ਬਦ ਆਖੇ, ਅੱਜ ਉਹੀ ਪੈਂਦੇ ਖਾਂ ਦੇ ਹੰਕਾਰ ਦਾ ਕਾਰਨ ਬਣ ਗਏ। ਤਾਂ ਪੈਂਦੇ ਖਾਂ ਦੇ ਜਦੋਂ ਜਲੰਧਰ ਦੇ ਸੂਬੇ ਕੁਤਬ ਖਾਂ ਅਤੇ ਕਾਲੇ ਖਾਂ ਦੇ ਨਾਲ ਵਿਚਾਰ ਕੀਤੀ, ਅਤੇ ਪੈਂਦੇ ਖਾਂ ਆਖਣ ਲੱਗਿਆ, ਮੈਂ ਜਾਣਦਾ ਗੁਰੂ ਦੇ ਕੋਲ ਕਿੰਨੇ ਸਿੱਖ ਨੇ, ਉਹ ਕਿੰਨੀਆਂ ਕੁ ਤੇਗਾਂ ਵਾਹ ਸਕਦੇ ਨੇ। ਮੈਂ ਜਾਣਦਾ ਬਿਧੀ ਚੰਦ ਕਿੱਡਾ ਕੁ ਬਹਾਦਰ ਹੈ, ਰਹਿ ਜੋਤ ਬਾਬਾ ਭਾਨਾ ਜੀ ਕਿੱਡੇ ਕੁ ਦਲੇਰ ਨੇ, ਮੈਂ ਉਹਨਾਂ ਦੀ ਵੀਰਤਾ ਤੋਂ ਜਾਣੀ ਜਾਣਾ। ਉਹ ਆਪਣਾ ਕੱਖ ਨਹੀਂ ਵਿਗਾੜ ਸਕਦੇ ਆਪਣੇ ਮੂਹਰੇ, ਉਹਨਾਂ ਨੇ ਕੁਝ ਪਲ ਵੀ ਨਹੀਂ ਅੜਕਣਾ। ਜਦੋਂ ਇਹ ਦਾਅਵੇ ਕਰ ਰਿਹਾ ਤਾਂ ਕਾਲੇ ਖਾਂ ਨੇ ਕਹਿਣਾ ਕੀਤਾ, ਪੈਂਦੇ ਖਾਂ ਭਾਵੇਂ ਤੂੰ ਗੁਰੂ ਦੀਆਂ ਫੌਜਾਂ ਦਾ ਜਰਨੈਲ ਰਹਿ ਚੁੱਕਿਆ, ਦੁਸ਼ਮਣ ਨੂੰ ਕਦੇ ਆਪਣੇ ਤੋਂ ਮਾੜਾ ਨਹੀਂ ਸਮਝਣਾ ਚਾਹੀਦਾ। ਮੈਂ ਇੱਕ ਰਹਿ ਦਿੰਦਾ, ਆਪਾਂ ਇੱਥੋਂ ਕਿਸੇ ਆਪਣੇ ਇੱਕ ਅਹਿਲਕਾਰ ਨੂੰ ਕਿਉਂ ਨਾ ਆਪਾਂ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਘੱਲ ਦਈਏ, ਜਿੱਥੇ ਗੁਰੂ ਦੇ ਦਰਬਾਰ ਵਿੱਚ ਅਨੇਕਾਂ ਸੰਗਤਾਂ ਜਾਂਦੀਆਂ ਨੇ। ਉਹ ਆਪਣੇ ਵੱਲੋਂ ਘੱਲਿਆ ਹੋਇਆ ਜਸੂਸ ਗੁਰੂ ਦਰਬਾਰ ਦੇ ਵਿੱਚ ਜਾਏਗਾ, ਆਪਾਂ ਨੂੰ ਅੰਦਾਜ਼ਾ ਲੱਗ ਜਾਵੇਗਾ ਕਿ ਗੁਰੂ ਦੇ ਕੋਲ ਕਿੰਨੀ ਕੁ ਗਿਣਤੀ ਦੇ ਸਿੱਖ ਨੇ, ਉਹਨਾਂ ਦੇ ਕੋਲ ਕਿੰਨਾ ਕੁ ਹਸਲਾ, ਇਸ ਗੱਲ ਦਾ ਪਤਾ ਲੱਗ ਜਾਵੇਗਾ। ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਤਾਂ ਕਾਲੇ ਖਾਂ ਦੇ ਕਹਿਣ ਦੇ ਉੱਤੇ ਉਹਨਾਂ ਪੰਜਾਂ ਜਰਨੈਲਾਂ ਦੇ ਵਿੱਚੋਂ ਉੱਠ ਕੇ ਅਨਵਰ ਖਾਨ ਖੜਾ ਹੋਇਆ, ਆਖਣ ਲੱਗਿਆ, ਇਹ ਕਾਰਜ ਇਹ ਕੰਮ ਮੈਂ ਕਰਕੇ ਆਵਾਂਗਾ, ਮੈਂ ਭੇਤ ਲੈ ਕੇ ਆਵਾਂਗਾ ਕਿ ਗੁਰੂ ਦੇ ਕੋਲ ਕੀ ਅਸਲਾ ਅਤੇ ਕਿੰਨੀ ਸੰਗਤ ਹੈ। ਤਾਂ ਜਦੋਂ ਅਨਵਰ ਖਾਨ ਤੁਰਿਆ ਚੱਲਦਾ ਹੋਇਆ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਿਆ, ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ। ਦਰਸ਼ਨ ਕਰਨ ਤੋਂ ਉਪਰੰਤ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਬੈਠਣ ਲੱਗਿਆ। ਜਦੋਂ ਪਵਿੱਤਰ ਚਰਨਾਂ ਵਿੱਚ ਬੈਠਿਆ, ਬੈਠ ਕੇ ਗੁਰੂ ਮਹਾਰਾਜ ਦੇ ਨਾਲ ਵਿਚਾਰਾਂ ਕਰਨ ਲੱਗੇ, ਆਖਣ ਲੱਗਿਆ, ਸਤਿਗੁਰ ਜੀ ਮੈਨੂੰ ਪਤਾ ਲੱਗਿਆ ਕਿ ਤੁਹਾਡਾ ਜੋ ਮੁੱਖ ਜਰਨੈਲ ਜਿਹਦੇ ਉੱਤੇ ਤੁਹਾਨੂੰ ਬੜਾ ਵੱਡਾ ਮਾਣ ਹੈ, ਜਿਹਦੇ ਸਿਰ ਦੇ ਉੱਤੇ ਤੁਸੀਂ ਤਿੰਨ ਜੰਗਾਂ ਜਿੱਤੀਆਂ ਨੇ, ਉਹ ਪੈਂਦੇ ਕਾਂ ਤੁਹਾਡੇ ਤੋਂ ਬਾਗੀ ਹੋ ਗਿਆ। ਗੁਰੂ ਮਹਾਰਾਜ ਨੇ ਕਹਿਣਾ ਕੀਤਾ, ਹਾਂ ਪੈਂਦੇ ਕਾਂ ਗੁਰੂ ਘਰ ਦੇ ਬਾਬਤ ਉਸਨੇ ਭੱਦੇ ਸ਼ਬਦ ਆਖੇ, ਝੂਠ ਬੋਲਿਆ, ਗੁਰੂ ਦਰਬਾਰ ਦੇ ਵਿੱਚ ਖੜ ਕੇ ਉਸ ਨੂੰ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਤੇ ਨਾਲ ਹੀ ਅਨਵਰ ਖਾਨ ਆਖਣ ਲੱਗਿਆ ਕਿ ਸਤਿਗੁਰ ਜੀ ਮੈਨੂੰ ਪਤਾ ਲੱਗਿਆ ਕਿ ਪੈਂਦੇ ਖਾਂ ਲਾਹੌਰ ਦਰਬਾਰ ਦੇ ਵਿੱਚ ਪਹੁੰਚਿਆ, ਉੱਥੋਂ ਬੜੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਆਇਆ, ਉਹਦੇ ਕੋਲ ਬੜੀ ਵੱਡੀ ਗਿਣਤੀ ਵਿੱਚ ਫੌਜਾਂ ਨੇ, ਉਹਨਾਂ ਦੀਆਂ ਫੌਜਾਂ ਅਤੇ ਤੁਹਾਡੇ ਸਿੱਖਾਂ ਦਾ ਕੋਈ ਮੁਕਾਬਲਾ ਨਹੀਂ, ਤੁਸੀਂ ਉਹਦੇ ਨਾਲ ਕਿਹੜੀ ਗੱਲੋਂ ਵਿਗਾੜ ਲਈਏ, ਜੇਕਰ ਤੁਹਾਡੀ ਸੁਲਾਹ ਕਰਾ ਦਿੱਤੀ ਜਾਵੇ। ਗੁਰੂ ਮਹਾਰਾਜ ਨੂੰ ਜਦੋਂ ਇਹ ਗੱਲਾਂ ਆਖਣ ਲੱਗੇ ਅਨਵਰ ਖਾਨ, ਗੁਰੂ ਮਹਾਰਾਜ ਨੂੰ ਆਖਣ ਲੱਗਿਆ ਉਲਟਾ ਮੋੜ ਕੇ ਸਤਿਗੁਰ ਜੀ ਮੈਂ ਤੁਹਾਨੂੰ ਇਹੀ ਰਹਿ ਦੇਵਾਂਗਾ ਇਸੇ ਵਿੱਚ ਤੁਹਾਡੀ ਭਲਾਈ ਹੈ ਕਿ ਤੁਸੀਂ ਪੈਂਦੇ ਖਾਨ ਦੇ ਨਾਲ ਸੁਲਹਿ ਕਰ ਲਵੋ ਕਿਉਂਕਿ ਜਿੱਥੇ ਪਹਿਲੀਆਂ ਜੰਗਾਂ ਦੇ ਵਿੱਚ ਤੁਹਾਡੇ ਵੱਡੇ ਬਜ਼ੁਰਗ ਸਾਹਿਬਾਨ ਕਰਾਮਾਤਾਂ ਵਿਖਾਉਂਦੇ ਆਏ ਇੱਥੇ ਕਰਾਮਾਤ ਨੇ ਵੀ ਕੰਮ ਨਹੀਂ ਕਰਨਾ ਗੁਰੂ ਮਹਾਰਾਜ ਨੂੰ ਬੜਾ ਜੋਸ਼ ਚੜ੍ਹਿਆ ਗੁਰੂ ਮਹਾਰਾਜ ਆਖਣਗੇ ਪੈਂਦੇ ਖਾਂ ਅਸੀਂ ਤੇਰੇ ਦਿਲ ਦੀ ਭਾਵਨਾ ਜਾਣਦੇ ਹਾਂ ਤੂੰ ਗੁਰੂ ਦਰਬਾਰ ਦੇ ਵਿੱਚ ਕੀ ਕਰਨਾ ਹੈ ਤੂੰ ਕੀ ਵੇਖਣਾ ਆ ਕਿ ਸਾਡੇ ਕੋਲ ਕਿੰਨਾ ਕਸਲਾ ਤੂੰ ਕੀ ਵੇਖਣਾ ਆ ਕਿ ਕਿੰਨੀ ਕੁ ਗਿਣਤੀ ਦੇ ਸਾਡੇ ਕੋਲ ਸਿੱਖ ਨੇ ਪੈਂਦੇ ਖਾਂ ਸਾਡੇ ਕੋਲ ਭਾਵੇਂ ਗਿਣਤੀ ਦੇ ਸਿੱਖ ਨੇ ਉਹ ਤੇਰੇ ਚੜਕੇ ਆਏ ਵੱਡੇ ਵੱਡੇ ਜਰਨੈਲ ਕਾਲੇ ਖਾਂ ਵਰਗੇ ਸਾਡੇ ਉੱਤੇ ਗੁਰੂ ਦਾ ਹੱਥ ਹੈ ਜਿਹੜਾ ਵੀ ਗੁਰੂ ਦੇ ਘਰ ਦੇ ਉੱਤੇ ਚੜਕੇ ਆਇਆ ਉਹ ਇੱਥੋਂ ਖਾਲੀ ਮੁੜ ਕੇ ਨਹੀਂ ਗਿਆ ਜਦੋਂ ਗੁਰੂ ਮਹਾਰਾਜ ਨੇ ਪੈਂਦੇ ਖਾਂ ਨੂੰ ਤਾੜ ਕੇ ਵਚਨ ਆਖੇ ਕਿ ਤੂੰ ਜਿਹੜੇ ਕਾਰਜ ਵਾਸਤੇ ਆਇਆ ਕੰਮ ਵਾਸਤੇ ਆਇਆ ਤੂੰ ਆਪਣਾ ਕੰਮ ਕਰ ਜਦੋਂ ਗੁਰੂ ਮਹਾਰਾਜ ਨੇ ਪੈਂਦੇ ਖਾਂ ਨੂੰ ਕਰਾਰੀਆਂ ਸੁਣਾਈਆਂ ਕੌੜੇ ਵਚਨ ਆਖੇ ਤਾਂ ਅਨਵਰ ਖਾਨ ਥੋੜ੍ਹਾ ਜਿਹਾ ਕ੍ਰੋਧ ਦੇ ਵਿੱਚ ਆਇਆ ਗੁਰੂ ਕੇ ਸਿੱਖਾਂ ਨੇ ਜਦੋਂ ਅਨਵਰ ਖਾਨ ਨੂੰ ਉੱਚੀ ਆਵਾਜ਼ ਵਿੱਚ ਗੁਰੂ ਦੇ ਸਾਹਮਣੇ ਬੋਲਦਿਆਂ ਸੁਣਿਆ ਉਸੇ ਸਮੇਂ ਬਹਾਦਰ ਵਿਧੀ ਚੰਦ ਅਤੇ ਕੁਝ ਗਿਣਤੀ ਦੇ ਸਿੰਘਾਂ ਨੇ ਫੜ ਕੇ ਸਿੱਖਾਂ ਨੇ ਫੜ ਕੇ ਅਨਵਰ ਖਾਨ ਦੇ ਉੱਤੇ ਚੰਗੀ ਤਰ੍ਹਾਂ ਸੋਧਾ ਲਾਇਆ ਜਦੋਂ ਉਹਦੀ ਚੰਗੀ ਤਰ੍ਹਾਂ ਖਾਤਰਦਾਰੀ ਹੋਏਗੀ ਤਾਂ ਉਹ ਡਿੱਗਦਾ ਢਹਿੰਦਾ ਘੋੜੇ ਉੱਤੇ ਸਵਾਰ ਹੋ ਕੇ ਪਹੁੰਚੇ ਆਪਣੇ ਜਰਨੈਲਾਂ ਦੇ ਕੋਲ ਉਹਦੀ ਹਾਲਤ ਵੇਖ ਕੇ ਕਾਲੇ ਖਾਂ ਅਤੇ ਪੈਂਦੇ ਖਾਂ ਅਸਮਾਨ ਖਾਂ ਕੁਤਬ ਖਾਂ ਨੇ ਅੰਦਾਜ਼ਾ ਲਾ ਲਿਆ ਕਿ ਜਿਹੜੇ ਕੰਮ ਵਾਸਤੇ ਅਨਵਰ ਖਾਂ ਘਰੇ ਭੇਜਿਆ ਸੀ ਉਹ ਚੰਗੀ ਤਰ੍ਹਾਂ ਕਰਵਾ ਕੇ ਆਇਆ ਹੈਰਾਨ ਹੋ ਗਏ ਉਹਨਾਂ ਦੇ ਮਨਾਂ ਦੇ ਵਿੱਚ ਜੋਸ਼ ਪੈਦਾ ਹੋ ਗਿਆ ਅਤੇ ਅੱਜ ਕਰਕੇ ਚੜ੍ਹਾਈ ਲਾ ਕੇ ਜਾਹਲੀ ਦੇ ਨਾਰੇ ਲਾ ਕੇ ਨਗਾਰਿਆਂ ਉੱਤੇ ਚੋਟ ਜਿਵੇਂ ਉਹ ਪੰਜੇ ਜਰਨੈਲ ਲੈ ਕੇ ਵੱਡੀ ਗਿਣਤੀ ਵਿੱਚ ਫੌਜਾਂ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਰਵਾਨਾ ਹੋਣ ਲੱਗੇ ਨੇ ਆਓ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ ਦਿੱਤਾ ਹੋਇਆ ਸਮਾਂ ਸਮਾਪਤ ਇਤਿਹਾਸ ਦੀਆਂ ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਲਾਹੌਰ ਦੇ ਦਰਬਾਰ ਦੇ ਵੱਲੋਂ ਘੱਲੇ ਹੋਏ ਪੰਜੇ ਜਰਨੈਲ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਚੜ੍ਹ ਕੇ ਆਏ ਗੁਰੂ ਕੇ ਮੁੱਠੀ ਭਰ ਸਿੰਘਾਂ ਨੇ ਕਿਵੇਂ ਬੈਰੀਆਂ ਨੂੰ ਸਬਕ ਸਿਖਾਏ ਇਹ ਦਾਸਤਾਨ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰਾਂ ਸਾਂਝੀਆਂ ਕਰਾਂਗੇ ਨਿੱਕ ਸੇਵਾ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਗਿਆ ਸੇਵਾ ਕੀਤੀ ਸੇਵਾ ਕਰਦਿਆਂ ਕੋਲ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਉਪਰੰਤ ਅਰਦਾਸਾਂ ਬੇਨਤੀਆਂ ਆਓ ਢਾਡੀ ਜਥੇ ਦੀ ਫਤਿਹ ਕਰੀਏ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਮ ਕਲੀ ਮਹਿਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਗਾਵੋ ਹਰੀ ਕੇ ਰਾਮਾ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ
ਬਾਜੇ ਸ਼ਬਦ ਗਨੇਰੇ
ਦੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰ
ਸਾਚੇ ਨਾਮ ਆਧਾਰ ਮੇਰਾ ਜਿਨ ਮੁਕਾ ਸਭ ਗਵਾਇਆ
ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਇਆ
ਸਦਾ ਕੁਰਬਾਨ ਕੀਤਾ ਗੁਰ ਵਿਖੋ ਜਿਸ ਦੀਆਂ ਇਹ ਵਡਿਆਇਆ
ਦੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
ਵਾਜੇ ਪੰਜ ਸ਼ਬਦ ਦਿੱਤਕਾਰ ਸਪਾ ਕੇ ਕਾਰ ਸਪਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ
ਪੰਜ ਦੂਤ ਦੁੱਧ ਵਾਸੇ ਕੀਤੇ ਕਾਲ ਕੰਟਕ ਮਾਰਿਆ
ਤੁਰ ਕਰਮ ਪਾਇਆ ਦੁੱਧ ਜਿਨ ਕੋ ਸੇ ਨਾਮ ਹਰ ਕੇ ਲਾ ਕੇ
ਦੇਹ ਨਾਨਕ ਤੇ ਸੁਖੋ ਆਦਿਤ ਕਰਨ ਹਦ ਬਾਜੇ
ਆਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਦੇ ਪਨਿਤ ਕਹਦੇ ਪਵਿੱਤ ਸਤ ਗੁਰ ਰੇ ਹਾਂ ਭਰਪੂਰੇ
ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ
ਦਿਵ ਤੇ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ
ਚੰਗੀਆਂ ਆਈਆਂ ਬੁਰੇ ਆਈਆਂ ਵਾਜੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜੂਨੀ ਨਾਮ ਤੇ ਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ